दंडौत बंधन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन वृत्तियां नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि राजे भीम चंद ने अपने वजीर नूं आख्या कि तू कोई सुझा दे कोई सलाह दे। वजीर कहिंदा कि हे राजा सतगुरु नानक देव सच्चे पातशाह जी दे गुरियाई ते सतगुरु जी इस वेले विराजमान ने ते सतगुरु नानक देव सच्चे पातशाह जी दी गुरगद्दी इन्नी वड्डी है कि तुसी सारे मिलके किसी भी तरीके दे नाल उस घर दी गुरगद्दी दे नाल आडा नहीं ला सकते। कल इथों तक कथा पहुंची सी अज इथों अगे मैं प्रारंभ करदा। अब आनंदपुर ते सौ गुना दल पर ताप बढ़ो यत कना। इस तो बाद वजीर कहिंदा कि जेकर उन्हां दे दल दी ते उन्हां दे प्रताप दी तू गल पुछदा है ते मैं कह देना चाहना हां कि आनंदपुर नगर तो भी सौ गुना दल ते प्रताप इस वेले बहुत ज्यादा इथे पौंटे दे विच उन्हां दा वध्या है। सुपाट शस्त्र जुत जित कित खरे पुष्ट तुरंगम गण बल परे। जिथे किथे मैं उन्हां दे शस्त्रधारी योद्धियां नूं ही देखिया है इस तों इलावा उन्हां दे कोल बहुत सारे रिष्ट पुष्ट घोड़े ने जिहड़े के बल दे नाल पूरे भरे होए ने। अति उत्साह चमो बहु दिखा लर कर कोई न बने सरीखा। इस तों इलावा वजीर कहिंदा है कि उन्हां दी जिहड़ी फौज है उहदे विच मैं बहुत वड्डा उत्साह देखिया है। लर कर कोई न बने सरीखा भाव के कोई भी लड़के उन्हां दी बराबरी कर नहीं सकदा। जमना तट लो देह न जाने वदया गाओ कर कम साने। वजीर सारिआं नूं सुना के कहिंदा है कि तुसी ते इस तरह दी सलाह बनाई हुई है कि जदों जमना नदी तों पार हो जावांगे ते फिर दोबारा हल्ला करके गुरु दे सारे डेरे नूं लुट्टिया जावेगा। पर कहिंदा कि जमना नदी दे किनारे दे तक ओह तुहानूं पहुंचण ही नहीं देणगे क्योंकि जिहड़े 500 घोड़ सवार ने उन्हां ने पहलां नगर तों बाहर वार ही तैनात करके रखे ने जिहड़े के घमसाण दा जंग लड़नगे। किम तिन को लूटो तिम चाह रात दिवस जिन लरन उमाह। वजीर कहिंदा कि रात ते दिन जिन्ना दे मन दे विच लड़ाई दा बहुत वड्डा उत्साह वध्या होया ऐसिआं नूं तुसीं किस तरीके दे नाल लुट्टण दी चाह रखदे हो। तन हंकार न कीजै ऐसे पश्चाताप विसूरो जैसे। वजीर कहिंदा कि अपने तन दा ते अपनी वड्डी फौज दी ताकत दा तुसे किसे भी तरीके दे नाल हंकार धारण ना करो, किते ऐसा ना होवे कि आउण वाले समें दे विच तुहानू बहुत ज्यादा झुरना पवे, बहुत ज्यादा पछताउणा पवे। मैं देखी सब रीत बिचारी गुरु न लंघन देहे अगारी। कहिंदा कि मैं सारी रीति नू देख के आया हां, ते फिर देखण तो बाद मैं विचार भी कीती है, ते विचार करके मैं इस नतीजे दे उत्ते पहुंचा हां, गुरु न उलंघन देह अगारी, भाव के गुरु किसी भी तरीके दे नाल तुहानू उत्थों लंघन नहीं देगा। किस बिद होत सामता नाही लरबे विजय नहीं रन माही। कहिंदा किसे विधि दे नाल भी तुहाडी सामता नहीं हो सकदी, भाव के तुसी बराबरी कर नहीं सकदे। लरबे विजय नहीं रन माही, जेकर युद्ध भी होया लड़ाई भी हुई तां भी रण दे विच तुहाडी जित नहीं होएगी। और यो भाव एक मैं जाना दूलो इस मग करो पयाना। सारियां गल्लां कहण तो बाद फिर वजीर कहिंदा एक जिहड़ा उपाय है, एक जिहड़ा यतन है, वह मैं सोचिया होया, वह यतन यह है कि इकले लाड़े नूं इस रस्ते दे राहें लगाया जा सकदा है। एक दोए सेवक ले कर संग सनमुख गवण्यो जाए निसंग। भाव के भीम चंद दा जिहड़ा पुत्र है अजमेर चंद, ਉਹ ਇੱਕ ਦੋ ਸੇਵਕਾਂ ਨੂੰ ਆਪਣੇ ਨਾਲ ਲੈ ਕੇ ਸਨਮੁਖ ਹੋ ਕੇ ਸਾਹਮਣੇ ਹੋ ਕੇ ਨਿਡਰ ਹੋ ਕੇ ਜਾਵੇਗਾ। ਵਿਆਹ ਸਮੇਂ ਪਹੁੰਚੇ ਸਸੁਰਾਰੇ ਫੇਰੇ ਫਿਰੇ ਕਾਜ ਕੋ ਸਾਰੇ। ਜੇਕਰ ਐਸਾ ਹੋਇਆ ਤੇ ਫਿਰ ਵਿਆਹ ਦੇ ਸਮੇਂ ਦੇ ਸਿਰ ਜਿਹੜਾ ਅਜਮੇਰ ਚੰਦਾ ਉਹ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ ਪਹੁੰਚ ਜਾਵੇਗਾ, ਤੇ ਜਿਹੜਾ ਸਾਹੇ ਦਾ ਸਮਾਂ ਹੈ ਉਹ ਟਲੇਗਾ ਨਹੀਂ, ਵੇਲੇ ਸਿਰ ਜਾ ਕੇ ਉਹ ਫੇਰੇ ਕਰਵਾ ਲਏਗਾ। ਅਪਰ ਜਾਹੇ ਸਭ ਮਾਰਗ ਦੂਜੇ ਸਣੇ ਸਣੇ ਚੱਲ ਕੇ ਤਹ ਪੂਜੇ। ਵਜ਼ੀਰ ਸਲਾਹ ਦਿੰਦਾ ਹੈ ਕਿ ਲਾੜੇ ਨੂੰ ਇਸ ਰਸਤੇ ਰਾਹੀਂ ਹੀ ਲੰਘਾਇਆ ਜਾਵੇ, ਤੇ ਬਾਕੀ ਜਿੰਨੀ ਵੀ ਸੈਨਾ ਤੇ ਜਿੰਨੇ ਵੀ ਬਰਾਤੀ ਨੇ ਉਹ ਕਿਸੇ ਦੂਸਰੇ ਰਸਤੇ ਦੇ ਰਾਹੀਂ ਸ੍ਰੀ ਨਗਰ ਨੂੰ ਜਾਣ, ਹੌਲੀ ਹੌਲੀ ਚੱਲ ਕੇ ਕਾਫੀ ਦਿਨਾਂ ਦੇ ਵਿੱਚ ਉਹ ਵੀ ਪਹੁੰਚ ਜਾਣਗੇ। ਆਛੋ ਜਤਨ ਹੈ ਇੱਕ ਇਹੀ ਅਪਰ ਵਿਧੀ ਔਰ ਆਏ ਨਾ ਕੇਹੀ। ਵਜ਼ੀਰ ਰਾਜੇ ਭੀਮ ਚੰਦ ਨੂੰ ਕਹਿੰਦਾ ਕਿ ਸਾਰਿਆਂ ਤੋਂ ਵਧੀਆ ਤੇ ਚੰਗਾ ਯਤਨ ਇਹੀ ਹੈ ਜਿਹੜਾ ਮੈਂ ਤੁਹਾਨੂੰ ਕਹਿ ਦਿੱਤਾ ਹੈ, ਹੋਰ ਕਿਸੇ ਵੀ ਵਿਧੀ ਦੇ ਨਾਲ ਕੋਈ ਤਰੀਕੇ ਦੇ ਨਾਲ ਅਪੜਿਆ ਨਹੀਂ ਜਾ ਸਕਦਾ ਸ੍ਰੀ ਨਗਰ। ਸੁਣਤ ਕੇਸਰੀ ਅਪਰ ਗੋਪਾਲ ਸਭਾ ਵਿੱਚ ਬੋਲੇ ਤਿਸ ਕਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਵਜ਼ੀਰ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਸਭਾ ਦੇ ਵਿੱਚ ਜਿਹੜਾ ਕੇਸਰੀ ਚੰਦ ਤੇ ਰਾਜਾ ਗੋਪਾਲ ਸੀ ਉਹ ਝੱਟ ਹੀ ਗੁੱਸੇ ਦੇ ਨਾਲ ਬੋਲੇ। ਕਹਿੰਦੇ ਨੇ ਕਹਾਂ ਬਾਤ ਤੈਂ ਕਹੀ ਵਜ਼ੀਰ ਹਮਕੋ ਨਾ ਹੈ ਨਾ ਜਾਣਿਓ ਵੀਰ। ਕਹਿੰਦੇ ਨੇ ਹੇ ਵਜ਼ੀਰ ਕਿਸ ਤਰ੍ਹਾਂ ਦੀਆਂ ਮੂਰਖਤਾਈ ਦੀਆਂ ਗੱਲਾਂ ਕੀਤੀਆਂ ਨੇ, ਕੀ ਤੂੰ ਸਾਨੂੰ ਸਾਰਿਆਂ ਨੂੰ ਸੂਰਮਾ ਨਹੀਂ ਜਾਣਦਾ। ਕਰ ਕਾਤਰ ਸਭ ਚੈਤ ਹਟਾਏ ਕਹਾਂ ਗੁਰੂ ਟਿਗ ਦੇਖਿਓ ਜਾਏ। ਕਹਿੰਦੇ ਨੇ ਕਿ ਸਾਨੂੰ ਸਾਰਿਆਂ ਨੂੰ ਤੂੰ ਕਾਇਰ ਬਣਾ ਕੇ ਡਰਾ ਕੇ ਕਿਸੇ ਹੋਰ ਰਸਤੇ ਰਾਹੀਂ ਜਾਣ ਦੀ ਸਲਾਹ ਦੇ ਰਿਹਾ, ਕਹਾਂ ਗੁਰੂ ਟਿਗ ਦੇਖਿਓ ਜਾਏ। ਐਸਾ ਗੁਰੂ ਦੇ ਕੋਲ ਜਾ ਕੇ ਤੂੰ ਕੀ ਦੇਖ ਲਿਆ ਕਿ ਤੂੰ ਸਾਨੂੰ ਇਸ ਤਰ੍ਹਾਂ ਦੀਆਂ ਦਲੀਲਾਂ ਦੇ ਰਿਹਾ। ਕੌਣ ਜਾਤ ਕੇ ਹੈ ਬਰ ਵੀਰ ਕਟਕ ਬਹੋਰ ਜੋ ਰਾਖਿਓ ਤੀਰ। ਕਹਿੰਦੇ ਨੇ ਕਿ ਕਿੰਨਾ ਜਾਤਾਂ ਦੇ ਜਿਹੜੇ ਸੂਰਮੇ ਨੇ ਉਹ ਗੁਰੂ ਨੇ ਇਕੱਠੇ ਕਰਕੇ ਰੱਖੇ ਹੋਏ ਨੇ। ਜਰਾ ਦੱਸ ਤੇ ਸਹੀ ਕਿ ਕਿੰਨੀ ਕੁ ਸੈਨਾ ਰੱਖੀ ਹੋਈ ਹੈ ਤੇ ਕਿੰਨਾ ਜਾਤਾਂ ਦੇ ਲੋਕਾਂ ਨੂੰ ਉਹਨੇ ਆਪਣੀ ਫੌਜ ਦੇ ਵਿੱਚ ਭਰਤੀ ਕੀਤਾ ਹੈ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਰੀਤੀ ਸੀ ਕਿ ਜਿਹੜੇ ਛੱਤਰੀਏ ਨੇ ਉਹੀ ਲੜਦੇ ਸਨ। ਬ੍ਰਾਹਮਣਾਂ ਦਾ ਕੰਮ ਸੀ, ਪੰਡਤਾਂ ਦਾ ਕੰਮ ਸੀ ਵਿਦਿਆ ਪੜਾਉਣੀ ਤੇ ਵਿਦਿਆ ਪੜ੍ਹਨੀ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਰੀਤੀ ਚਲਾ ਦਿੱਤੀ ਹੈ ਕਿ ਸਤਿਗੁਰਾਂ ਦੀ ਸੈਨਾ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਲੋਕ ਸ਼ਾਮਲ ਨੇ। ਛੱਤਰੀ ਤੇ ਆਪ ਹੀ ਨੇ, ਬਹੁਤ ਸਾਰੇ ਛੱਤਰੀ ਵੀ ਨੇ। ਇਸ ਤੋਂ ਇਲਾਵਾ ਦਇਆ ਰਾਮ ਪੁਰੋਹਿਤ ਜਿਹਦਾ ਜ਼ਿਕਰ ਆਉਂਦਾ ਹੈ ਉਹ ਪੰਡਤ ਹੈ, ਪਰ ਉਹ ਵੀ ਸਤਿਗੁਰਾਂ ਦਾ ਇੱਕ ਪ੍ਰਮੁੱਖ ਸੂਰਮਾ। ਹੁਣ ਇਹ ਜਿਹੜੇ ਰਾਜੇ ਨੇ ਕਹਿੰਦੇ ਨੇ ਕਿ ਕਿੰਨਾ ਜਾਤਾਂ ਦੇ ਸੈਨਿਕ ਉਹਨੇ ਆਪਣੀ ਫੌਜ ਦੇ ਵਿੱਚ ਭਰਤੀ ਕੀਤੇ ਹੋਏ ਨੇ ਤੇ ਕਿੰਨੀ ਕੁ ਤੂੰ ਫੌਜ ਦੇਖ ਕੇ ਆਇਆ ਜਿਹਦੇ ਵਾਸਤੇ ਸਾਨੂੰ ਇੰਜ ਕਹਿ ਰਹੇ। ਕੇਤਕ ਗਿਣਤੀ ਮੈਂ ਮਨ ਜਾਣੇ, ਕੇਤਕ ਅਸ ਕਿਸ ਬਿਦ ਸਭ ਦਾਨੇ। ਵਜ਼ੀਰ ਨੂੰ ਕਹਿੰਦੇ ਨੇ ਕਿ ਦੱਸ ਗੁਰੂ ਦੀ ਸੈਨਾ ਦੀ ਗਿਣਤੀ ਕਿੰਨੀ ਹੈ, ਇਸ ਤੋਂ ਇਲਾਵਾ ਕਿੰਨੇ ਉਹਨਾਂ ਦੇ ਕੋਲ ਘੋੜੇ ਨੇ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਵਧਾਨਤਾ ਨੂੰ ਧਾਰਨ ਕੀਤਾ ਹੋਇਆ। ਸੁਣ ਵਜ਼ੀਰ ਗਿਰ ਨਾਥ ਸਾਥ, ਕਹਿਤ ਪਾਇਓ ਗੁਰ ਦਲ ਕੀ ਗਾਥ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਹਨਾਂ ਸਾਰਿਆਂ ਰਾਜਿਆਂ ਨੇ ਇਸ ਤਰ੍ਹਾਂ ਦੇ ਸਵਾਲ ਕੀਤੇ ਤੇ ਫੇਰ ਵਜ਼ੀਰ ਸਾਰੇ ਪਹਾੜੀ ਰਾਜਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਲ ਦੀ, ਉਹਨਾਂ ਦੀ ਫੌਜ ਦੀ ਜਿਹੜੀ ਗਾਥਾ ਹੈ ਉਹ ਬਿਆਨ ਕਰਦਾ। ਕਾਨੇ ਪਠਾਨ ਬੰਨੇ ਹਥਿਆਰ, ਸਭ ਤੇ ਉਰੇ ਪਰੇ ਬਲ ਤਾਰ। ਕਹਿੰਦਾ ਕਿ ਬਹੁਤ ਸਾਰੇ ਜਿਹੜੇ ਪਠਾਨ ਨੇ ਉਹ ਸ਼ਸਤਰਧਾਰੀ ਯੋਧੇ ਉਹਨਾਂ ਦੀ ਸੈਨਾ ਦੇ ਵਿੱਚ ਸ਼ਾਮਲ ਨੇ। ਕਿਉਂਕਿ ਜਿਹੜੀ ਪਠਾਨਾਂ ਦੀ ਕੌਮ ਹੈ ਇਹਨੂੰ ਬਹੁਤ ਜ਼ਿਆਦਾ ਲੜਾਕੂ ਤੇ ਦਲੇਰ ਮੰਨਿਆ ਜਾਂਦਾ। ਕਹਿੰਦਾ ਕਿ ਬਹੁਤ ਸਾਰੇ ਪਠਾਨ ਜਿਹੜੇ ਨੇ ਉਹ ਗੁਰੂ ਦੀ ਫੌਜ ਦੇ ਵਿੱਚ ਸ਼ਾਮਲ ਨੇ। ਸਭ ਤੇ ਉਰੇ ਪਰੇ ਬਲਤਾਰ, ਭਾਵ ਕੇ ਉਰੇ ਤੇ ਪਰੇ ਹਰ ਇੱਕ ਪਾਸੇ ਯੋਧਿਆਂ ਨੇ ਡੇਰੇ ਲਾਏ ਨੇ। ਬਾਣ ਸਰਾਸਣ ਧਾਰਨ ਹਾਰੇ, ਖੜਗ ਤੁਪਕ ਯੁੱਤ ਭਿੜਨ ਕਰਾਰੇ। ਬਾਣਾਂ ਨੂੰ ਤੇ ਤਨਸ਼ਾਂ ਨੂੰ ਧਾਰਨ ਕਰਨ ਵਾਲੇ ਨੇ, ਕਈ ਤਲਵਾਰਾਂ ਦੇ ਧਾਰਨੇ ਨੇ ਜਿਹੜੇ ਕਿ ਰਣ ਭੂਮੀ ਦੇ ਵਿੱਚ ਕਰਾਰਾ ਭੇੜ ਮਚਾਉਣਗੇ। ਦੇਸ਼ ਬਦੇਸ਼ੀ ਭੱਟ ਸਿੱਖ ਸੰਗਤ, ਬਲ ਥਲ ਫਿਰੇ ਪਿਖੀ ਬਹੁ ਪੰਗਤ। ਦੇਸ਼ਾਂ ਤੇ ਵਿਦੇਸ਼ਾਂ ਤੋਂ ਬਹੁਤ ਸਾਰੇ ਜਿਹੜੇ ਭੱਟ ਤੇ ਸਿੱਖ ਸੰਗਤ ਦੇ ਲੋਕ ਨੇ ਉਹ ਵੀ ਫੌਜ ਦੇ ਵਿੱਚ ਸ਼ਾਮਲ ਨੇ। ਜਗ੍ਹਾ ਜਗ੍ਹਾ ਦੇ ਉੱਤੇ ਭਾਵ ਕੇ ਯੋਧਿਆਂ ਦੀਆਂ ਕਤਾਰਾਂ ਦਿਸਦੀਆਂ ਨੇ। ਬ੍ਰਿੰਦ ਯੋਧਾ ਸੀ ਵਿਚਰਤ ਹੇਰੇ, ਖਾਏ ਕੜਾ ਸੁਪੁਸ਼ਟ ਬਡੇਰੇ। ਇਸ ਤੋਂ ਇਲਾਵਾ ਵਜ਼ੀਰ ਕਹਿੰਦਾ ਕਿ ਬਹੁਤੇ ਸਾਰੇ ਜਿਹੜੇ ਉਦਾਸੀ ਨੇ ਉਹਨਾਂ ਨੂੰ ਵੀ ਮੈਂ ਉੱਥੇ ਵਿਚਰਦਿਆਂ ਦੇਖਿਆ ਹੈ, ਜਿਹੜੇ ਕਿ ਕੜਾ ਛਕ ਛਕ ਕੇ ਬਹੁਤ ਰਿਸ਼ਟ ਪੁਸ਼ਟ ਤੇ ਮਜ਼ਬੂਤ ਹੋਏ ਹੋਏ ਨੇ। ਹਿਰਦੈ ਚੰਬ ਪਾਇਓ ਦਲ ਜੋਵਾ, ਸੰਗ ਰਹਿ ਤੋ ਕਵਨ ਬਿਦ ਹੋਵਾ। ਵਜ਼ੀਰ ਕਹਿੰਦਾ ਕਿ ਮੇਰੇ ਤੇ ਮਨ ਦੇ ਵਿੱਚ ਐਸੀ ਫੌਜ ਨੂੰ ਦੇਖ ਕੇ ਅਚੰਭਾ ਪੈਦਾ ਹੋ ਗਿਆ ਕਿ ਇੰਨਾ ਵੱਡਾ ਦਲ, ਇੰਨੀ ਵੱਡੀ ਫੌਜ ਕਿਸ ਤਰੀਕੇ ਦੇ ਨਾਲ, ਕਿਸ ਵਿਧੀ ਦੇ ਨਾਲ ਇਕੱਠੀ ਹੋ ਗਈ। ਅਤਿ ਉਤਸਾਹ ਲੜਨ ਕੋ ਜਿਨ ਮੈਂ, ਲਖੀਅਤ ਮਨ ਲਈ ਜੈ ਰਨ ਮੈਂ। ਕਹਿੰਦਾ ਕਿ ਸਾਰਿਆਂ ਦੇ ਵਿੱਚ ਐਸਾ ਵੱਡਾ ਮੈਂ ਉਤਸ਼ਾਹ ਦੇਖਿਆ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜੰਗ ਲੜਨ ਤੋਂ ਪਹਿਲਾਂ ਹੀ ਉਹਨਾਂ ਨੇ ਜਿੱਤ ਦੀ ਪ੍ਰਾਪਤੀ ਕਰ ਲਈ ਹੋਵੇ। ਜਦੋਂ ਕੋਈ ਜੰਗ ਲੜ ਕੇ ਜਿੱਤਿਆ ਜਾਂਦਾ ਹੈ ਤੇ ਜਿਸ ਤਰ੍ਹਾਂ ਦਾ ਉਸ ਵੇਲੇ ਸੂਰਮਿਆਂ ਦੇ ਮਨ ਦੇ ਵਿੱਚ ਉਤਸ਼ਾਹ ਹੁੰਦਾ ਹੈ, ਲੜਾਈ ਤੋਂ ਪਹਿਲਾਂ ਹੀ, ਜੰਗ ਜਿੱਤਣ ਤੋਂ ਪਹਿਲਾਂ ਹੀ ਐਸਾ ਸਾਰਿਆਂ ਦੇ ਮਨ ਦੇ ਵਿੱਚ ਉਤਸ਼ਾਹ ਹੈ। ਮੈਂ ਮਸਲਤ ਕਬ ਕਹੋ ਨਾ ਲਰਬੇ, ਤੁਮ ਕਰੀਏ ਜਿਸ ਬਿਦ ਬੁੱਧ ਧਰਬੇ। ਆਖਿਰ ਦੇ ਵਿੱਚ ਵਜ਼ੀਰ ਕਹਿੰਦਾ ਹੈ ਕਿ ਜੇਕਰ ਮੇਰੀ ਸਲਾਹ ਨੂੰ ਪੁੱਛਦੇ ਹੋ ਤੇ ਮੈਂ ਕਦੇ ਵੀ ਐਸੀ ਸਲਾਹ ਨਹੀਂ ਦੇਵਾਂਗਾ ਕਿ ਗੁਰੂ ਦੇ ਨਾਲ ਤੁਸੀਂ ਜੰਗ ਲੜੋ। ਮੈਂ ਜੰਗ ਦੇ ਪੱਖ ਦੇ ਵਿੱਚ ਬਿਲਕੁਲ ਵੀ ਨਹੀਂ ਹਾਂ। ਤੁਮ ਕਰੀਏ ਜਿਸ ਬਿਦ ਬੁੱਧ ਧਰਵੇ, ਅੱਗੇ ਤੁਹਾਡੀ ਮਰਜ਼ੀ ਹੈ, ਜਿਵੇਂ ਤੁਸੀਂ ਸੋਚਦੇ ਹੋ ਉਵੇਂ ਕਰੋ, ਪਰ ਮੈਂ ਸਲਾਹ ਦੇਵਾਂਗਾ ਕਿ ਯੁੱਧ ਨਹੀਂ ਕਰਨਾ ਚਾਹੀਦਾ। ਸੁਣ ਵਜ਼ੀਰ ਤੇ ਗੁਰ ਕੀ ਗਾਥਾ, ਥਾਨੀ ਮੌਣ ਜਿਤਕ ਗਿਰ ਨਾਥਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਵਜ਼ੀਰ ਤੋਂ ਸਤਿਗੁਰਾਂ ਦੀ ਐਸੀ ਗਾਥਾ ਸਾਰਿਆਂ ਨੇ ਸੁਣੀ ਤੇ ਫਿਰ ਸਾਰੇ ਪਹਾੜੀ ਰਾਜੇ ਚੁੱਪ ਕਰ ਗਏ, ਕੋਈ ਬੋਲਿਆ ਨਾ। ਭੀਮ ਚੰਦ ਕੋ ਚਿੰਤ ਬਲੰਦਾ, ਛੰਦ ਬੰਦ ਕੋ ਨਹੀਂ ਪੁਜੰਦਾ। ਦੂਸਰੇ ਪਾਸੇ ਰਾਜੇ ਭੀਮ ਚੰਦ ਦੇ ਮਨ ਦੇ ਵਿੱਚ ਬਹੁਤ ਵੱਡੀ ਚਿੰਤਾ ਪੈਦਾ ਹੋਈ ਹੋਈ ਹੈ। ਛੰਦ ਬੰਦ ਕੋ ਨਹੀਂ ਪੁਜੰਤਾ, ਭਾਵ ਕੇ ਸੋਚਦਾ ਹੈ ਕਿ ਵਲ ਤੇ ਛਲ ਕੋਈ ਵੀ ਗੁਰੂ ਦੇ ਨਾਲ ਸਾਡਾ ਪੁੱਜਦਾ ਨਹੀਂ। ਸੁਣ ਵਜ਼ੀਰ ਤੈ ਮੰਤਰ ਬਤਾਵਾ, ਦੂਲੋ ਏਕਲ ਚਹੈ ਪਠਾਵਾ। ਥੋੜੀ ਦੇਰ ਤੋਂ ਬਾਅਦ ਰਾਜਾ ਭੀਮ ਚੰਦ ਕਹਿੰਦਾ ਕਿ ਹੇ ਵਜ਼ੀਰ, ਤੂੰ ਸਾਨੂੰ ਸਾਰਿਆਂ ਨੂੰ ਇਹ ਮੰਤਰ ਦਿੱਤਾ ਹੈ, ਇਹ ਸਲਾਹ ਦਿੱਤੀ ਹੈ ਕਿ ਇਕੱਲੇ ਲਾੜੇ ਨੂੰ ਮੇਰੇ ਪੁੱਤਰ ਨੂੰ ਹੀ ਇਸ ਰਸਤੇ ਦੇ ਰਾਹੀਂ ਲੰਘਾਉਣਾ ਚਾਹੀਦਾ। ਜੇ ਸਤ ਗੁਰ ਗਹਿ ਕਰ ਹੈ ਕੈਦ, ਬਹੁਰ ਛੁਟਾਵਣ ਕਹਾਂ ਉਮੈਦ। ਵਜ਼ੀਰ ਨੂੰ ਕਹਿੰਦਾ ਹੈ ਕਿ ਇਸ ਗੱਲ ਦੇ ਵਿੱਚ ਪੱਕਾ ਯਕੀਨ ਤੇ ਨਹੀਂ ਹੈ ਕਿ ਇਕੱਲੇ ਲਾੜੇ ਨੂੰ ਇੱਥੋਂ ਲੰਘਣ ਦੇਵੇਗਾ ਕਿ ਨਹੀਂ ਲੰਘਣ ਦੇਵੇਗਾ। ਰਾਜਾ ਕਹਿੰਦਾ ਕਿ ਜੇਕਰ ਮੇਰੇ ਪਿਆਰੇ ਪੁੱਤਰ ਨੂੰ ਗੁਰੂ ਨੇ ਕੈਦ ਕਰ ਲਿਆ ਤੇ ਫੇਰ ਤੇ ਕੈਦ ਦੇ ਵਿੱਚੋਂ ਛੁਟਾਉਣ ਦੀ ਜਿਹੜੀ ਉਮੀਦ ਹੈ ਉਹ ਵੀ ਅਸੀਂ ਕਰ ਨਹੀਂ ਸਕਾਂਗੇ। ਪ੍ਰਿਯ ਸੁਤ ਕੋ ਕਿਮ ਬੇਗਨ ਬਿਸਾਲਾ, ਮੋਇ ਤੋ ਸਹਿਓ ਜਾਏ ਕਰਾਲਾ। ਭੀਮ ਚੰਦ ਕਹਿੰਦਾ ਕਿ ਤੇਰੀ ਇਸ ਸਲਾਹ ਦੇ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਹਾਂ। ਮੈਂ ਆਪਣੇ ਪਿਆਰੇ ਪੁੱਤਰ ਨੂੰ ਐਸੇ ਵੱਡੇ ਖਤਰੇ ਦੇ ਵਿੱਚ, ਵਿਘਨ ਦੇ ਵਿੱਚ ਕਿਉਂ ਪਾਉਣਾ ਚਾਹਾਂਗਾ, ਕਿਉਂਕਿ ਜੇਕਰ ਗੁਰੂ ਨੇ ਕੈਦ ਕਰ ਲਿਆ ਤੇ ਭਿਆਨਕ ਕਰਮ ਹੋਵੇਗਾ ਮੇਰੇ ਵਾਸਤੇ, ਜਿਹਨੂੰ ਮੈਂ ਸਹਿਣ ਕਰ ਨਹੀਂ ਸਕਦਾ। ਆਪ ਜਸ ਜਗ ਮੈਂ ਭਾਖੈ ਸਾਰੇ, ਬੁੱਧ ਅਰ ਬਲ ਮੇਰੋ ਤੇਰੇ ਕਾਰੇ। ਕਹਿੰਦਾ ਕਿ ਜੇਕਰ ਗੁਰੂ ਨੇ ਮੇਰੇ ਪੁੱਤਰ ਨੂੰ ਕੈਦ ਕਰ ਲਿਆ ਤੇ ਸਾਰੀ ਦੁਨੀਆਂ ਦੇ ਵਿੱਚ ਲੋਕੀ ਮੇਰਾ ਅਪ ਜਸ ਕਰਨਗੇ, ਸਾਰੇ ਦੇ ਸਾਰੇ ਕਹਿਣਗੇ ਕਿ ਮੂਰਖ ਸੀ ਰਾਜਾ ਭੀਮ ਚੰਦ ਜਿਨੇ ਆਪਣੇ ਵੈਰੀ ਦੇ ਵੱਲ ਆਪਣੇ ਨਿਹੱਥੇ ਪੁੱਤਰ ਨੂੰ ਤੋੜ ਦਿੱਤਾ ਤੇ ਉਹਨੇ ਗੁਰੂ ਨੇ ਕੈਦ ਕਰ ਲਿਆ। ਕਹਿੰਦਾ ਕਿ ਮੇਰੀ ਬੁੱਧੀ ਨੂੰ ਤੇ ਮੇਰੀ ਤਾਕਤ ਨੂੰ ਲੋਕੀ ਤਰਕਾਰਾਂ ਪਾਉਣਗੇ। ਗੁਰ ਕੋ ਧਨ ਕੀ ਚਾਹ ਨ ਕੋਏ, ਜਿਸ ਕੋ ਦੇ ਮੁਚਵਾਵੋ ਸੋਏ। ਕਹਿੰਦਾ ਕਿ ਜੇਕਰ ਗੁਰੂ ਨੇ ਮਾੜੀ ਨੀਤੀ ਨੂੰ ਧਾਰਨ ਕਰਕੇ ਮੇਰੇ ਪੁੱਤਰ ਨੂੰ ਕੈਦ ਕਰ ਲਿਆ ਤੇ ਫੇਰ ਮੈਂ ਤੇ ਬਹੁਤਾ ਸਾਰਾ ਧਨ ਦੇ ਕੇ ਵੀ ਇਹ ਚਾਹ ਕਰ ਨਹੀਂ ਸਕਦਾ ਕਿ ਗੁਰੂ ਮੇਰੇ ਪੁੱਤਰ ਨੂੰ ਛੱਡ ਦੇਵੇ, ਕਿਉਂਕਿ ਜਿਹੜਾ ਗੁਰੂ ਹੈ ਉਹਨੂੰ ਧਨ ਦਾ ਕੋਈ ਲਾਲਚ ਨਹੀਂ। ਮਸਲ ਤੇ ਆਪ ਕਰੋ ਹਿਤ ਜਾਣੈ, ਜਿਮ ਦੂਲੋ ਸ੍ਰੀ ਨਗਰ ਪਿਆਨੈ। ਰਾਜਾ ਭੀਮ ਚੰਦ ਵਜ਼ੀਰ ਨੂੰ ਕਹਿੰਦਾ ਕਿ ਤੂੰ ਜਿਹੜੀ ਸਲਾਹ ਦਿੱਤੀ ਹੈ ਇਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਈ, ਕੋਈ ਹੋਰ ਸਲਾਹ ਦੇ, ਜਿਸ ਸਲਾਹ ਨੂੰ ਅਪਣਾ ਕੇ ਜਿਹੜਾ ਦੂਲਾ ਹੈ, ਜਿਹੜਾ ਲਾੜਾ ਹੈ, ਉਹ ਛੇਤੀ ਤੋਂ ਛੇਤੀ ਸ੍ਰੀ ਨਗਰ ਪਹੁੰਚਾਇਆ ਜਾਵੇ। ਸੁਣ ਪ੍ਰਧਾਨ ਬਖਾਨੇ ਬੈਨ, ਭੋ ਗਰਿੰਦਰ ਇਮ ਕੀ ਜੈ ਪੈਨ। ਜਦੋਂ ਭੀਮ ਚੰਦ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਅੱਗੋਂ ਫਿਰ ਵਜ਼ੀਰ ਕਹਿੰਦਾ ਹੈ ਕਿ ਹੇ ਰਾਜਾ ਸਾਹਿਬ, ਇਸ ਤਰ੍ਹਾਂ ਦੀ ਤੁਸੀਂ ਕਿਸੇ ਵੀ ਦਲੀਲ ਨੂੰ ਧਾਰਨ ਨਾ ਕਰੋ, ਭਾਵ ਕਿ ਬਿਲਕੁਲ ਵੀ ਨਾ ਡਰੋ, ਐਸਾ ਕਦੇ ਨਹੀਂ ਹੋਵੇਗਾ। ਗੁਰੂ ਗੰਭੀਰ ਤੀਰ ਬਲ ਬੀਰ, ਇਮ ਨਹੀਂ ਕਰ ਗਏ ਤੇ ਤੀਰ। ਕਹਿੰਦਾ ਕਿ ਮੇਰੇ ਮਨ ਨੂੰ ਐਸਾ ਯਕੀਨ ਹੈ ਕਿ ਗੁਰੂ ਬੜਾ ਗੰਭੀਰ ਹੈ, ਬੜਾ ਧੀਰਜ ਵਾਲਾ ਹੈ, ਬੜਾ ਬਲਬੀਰ ਹੈ, ਬਲਕਾਰੀ ਹੈ, ਕਦੇ ਵੀ ਐਸੀ ਜਿਹੜੀ ਨੀਚ ਹਰਕਤ ਹੈ ਉਹ ਕਦੇ ਵੀ ਲਾਗੇ ਗਿਆਨ ਦੇ ਨਾਲ ਕਰੇਗਾ ਨਹੀਂ। ਮਹਾ ਕਿਰਪਾਲ ਗਿਆਨ ਗੁਣਵੰਤ ਅਸ ਕਾਰਜ ਨਹੀਂ ਕਰਤ ਕਦੰਤ। ਗੁਰੂ ਬੜਾ ਕਿਰਪਾਲੂ ਹੈ, ਉਹ ਬਹੁਤ ਜਿਆਦਾ ਗਿਆਨਵਾਨ ਹੈ, ਗੁਣਾਂ ਦਾ ਘਰ ਹੈ, ਐਸਾ ਜਿਹੜਾ ਕਾਰਜ ਹੈ ਉਹ ਕਦਾ ਚਿਤਰੀ ਨਹੀਂ ਕਰੇਗਾ, ਭਾਵ ਕੇ ਤੇਰੇ ਪੁੱਤਰ ਨੂੰ ਕੈਦ ਕਰਕੇ ਨਹੀਂ ਰੱਖੇਗਾ। ਔਰ ਨਚਿੰਤ ਹੋਏ ਸੁਤ ਪਠ ਦੀ ਜੈ ਮਾਰਗ ਅਪਰਿਆਪ ਗਮ ਨਿਜੈ। ਕਹਿੰਦਾ ਕਿ ਰਾਜਾ ਕੁਝ ਵੀ ਨਾ ਸੋਚ, ਬੇਫਿਕਰ ਹੋ ਕੇ, ਚਿੰਤਾ ਤੋਂ ਰਹਿਤ ਹੋ ਕੇ ਆਪਣੇ ਪੁੱਤਰ ਨੂੰ ਇਸ ਰਸਤੇ ਰਾਹੀਂ ਤੋਰ ਦੇ, ਤੇ ਤੁਸੀਂ ਸਾਰੇ ਦੇ ਸਾਰੇ ਕਿਸੇ ਹੋਰ ਰਸਤੇ ਨੂੰ ਅਖਤਿਆਰ ਕਰਕੇ ਉਸ ਪਾਸੇ ਚੱਲੋ। ਮਸਲਤ ਸਾਰ ਮਾਣ ਇਹ ਮੇਰੀ ਜਾਣ ਆਪਣੀ ਛੇਮ ਪਲੇਰੀ। ਵਜ਼ੀਰ ਕਹਿੰਦਾ ਕਿ ਇਹ ਜਿਹੜੀ ਮੇਰੀ ਸਲਾਹ ਹੈ ਇਹ ਸਾਰਿਆਂ ਤੋਂ ਸਰਵ ਸ੍ਰੇਸ਼ਟ ਹੈ, ਸਾਰਿਆਂ ਤੋਂ ਉੱਤਮ ਇਸ ਸਲਾਹ ਨੂੰ ਤੂੰ ਮੰਨ ਲੈ। ਜਾਣ ਆਪਣੀ ਛੇਮ ਪਲੇਰੀ, ਇਸੇ ਗੱਲ ਕਰਨ ਦੇ ਵਿੱਚ ਤੇਰੀ ਛੇਮ ਹੈ, ਤੇਰੀ ਸੁੱਖ ਹੈ, ਤੇਰਾ ਕਲਿਆਣ। ਆਪਰੀ ਉਪਾਏ ਨਹੀਂ ਬਣ ਆਵੇ ਜਿਸ ਤੇ ਸ੍ਰੀ ਨਗਰ ਮੈਂ ਜਾਵੇ। ਵਜ਼ੀਰ ਕਹਿੰਦਾ ਕਿ ਹੋਰ ਕੋਈ ਉਪਾਅ ਨਹੀਂ ਹੈ, ਕੋਈ ਯਤਨ ਨਹੀਂ ਹੈ ਕਿ ਜਿਹੜੇ ਯਤਨ ਨੂੰ ਅਪਣਾ ਕੇ ਛੇਤੀ ਤੋਂ ਛੇਤੀ ਸ੍ਰੀ ਨਗਰ ਦੇ ਵਿੱਚ ਪਹੁੰਚਿਆ ਜਾਵੇ। ਕਹਿੰਦਾ ਕਿ ਹੁਣ ਇੰਨਾ ਸਮਾਂ ਨਹੀਂ ਹੈ ਕਿ ਕਿਸੇ ਹੋਰ ਰਸਤੇ ਰਾਹੀਂ ਜਾਇਆ ਜਾਵੇ, ਸਾਏ ਦਾ ਜਿਹੜਾ ਸਮਾਂ ਹੈ ਉਹ ਲਾਗੇ ਆ ਗਿਆ, ਇਸ ਕਰਕੇ ਜਿਹੜਾ ਤੇਰਾ ਪੁੱਤਰ ਹੈ ਇਸ ਰਸਤੇ ਰਾਹੀਂ ਜਾਵੇ ਤਾਂ ਕਿ ਛੇਤੀ ਸਾਏ ਦੇ ਸਮੇਂ ਤੇ ਪਹੁੰਚ ਕੇ ਵਿਆਹ ਕਰਵਾਵੇ ਤੇ ਤੁਸੀਂ ਸਾਰੇ ਭਾਵੇਂ ਬਾਅਦ ਦੇ ਵਿੱਚ ਪਹੁੰਚ ਜਿਓ। ਇਸ ਤਰ੍ਹਾਂ ਦੀ ਸਲਾਹ ਵਜ਼ੀਰ ਨੇ ਦਿੱਤੀ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਯਤਨ ਅਨੇਕ ਵਿਚਾਰ ਕੈ ਭੀਮ ਚੰਦ ਗਿਰ ਰਾਏ ਮਾਨਿਓ ਮੰਤਰ ਵਜ਼ੀਰ ਕੋ ਔਰ ਨਿਪਣ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੇ ਆਪਣੇ ਮਨ ਦੇ ਵਿੱਚ ਅਨੇਕਾਂ ਹੀ ਯਤਨ ਸੋਚੇ ਪਰ ਕੋਈ ਵੀ ਯਤਨ ਠੀਕ ਸਾਬਤ ਨਹੀਂ ਹੋਇਆ। ਆਖਰਕਾਰ ਵਜ਼ੀਰ ਨੇ ਜਿਹੜੀ ਸਲਾਹ ਦਿੱਤੀ ਸੀ ਉਸ ਨੂੰ ਰਾਜੇ ਭੀਮ ਚੰਦ ਨੇ ਵੀ ਮੰਨ ਲਿਆ ਤੇ ਬਾਕੀ ਦੇ ਸਾਰੇ ਰਾਜੇ ਵੀ ਇਸ ਗੱਲ ਦੇ ਵਿੱਚ ਰਾਜ਼ੀ ਹੋ ਗਏ। ਸੁਣੋ ਸੈਲ ਨਾਥਨ ਬਚ ਮੇਰੇ ਵਿਆਹ ਸਮੇਂ ਆਇਓ ਅਬ ਨੇਰੇ। ਰਾਜਾ ਭੀਮ ਚੰਦ ਸਾਰੇ ਪਹਾੜੀ ਰਾਜਿਆਂ ਨੂੰ ਕਹਿੰਦਾ ਕਿ ਹੇ ਪਹਾੜੀ ਰਾਜਿਓ ਸੁਣੋ ਮੇਰੀ ਗੱਲ ਨੂੰ, ਵਿਆਹ ਦਾ ਜਿਹੜਾ ਸਮਾਂ ਹੈ ਉਹ ਬਹੁਤ ਹੀ ਜ਼ਿਆਦਾ ਲਾਗੇ ਆ ਗਏ। ਲਰ ਬੇ ਬਿਖੇ ਦਿਵਸ ਬਹੁ ਲਾਗੇ ਪਿਖ ਦਲ ਬਲ ਕੋ ਗੁਰੂ ਨਾ ਭਾਗੈ। ਕਹਿੰਦਾ ਕਿ ਜੇਕਰ ਤੁਹਾਡੀ ਸਲਾਹ ਨੂੰ ਮੰਨਿਆ ਜਾਵੇ ਤੇ ਤੁਹਾਡੀ ਸਲਾਹ ਹੈ ਕਿ ਗੁਰੂ ਦੇ ਨਾਲ ਜੰਗ ਲੜੀਏ। ਕਹਿੰਦਾ ਕਿ ਜੇਕਰ ਜੰਗ ਲੜਨਾ ਸ਼ੁਰੂ ਕਰ ਦਿੱਤਾ ਤੇ ਬਹੁਤੇ ਦਿਨ ਜੰਗ ਲੜਦਿਆਂ ਬਤੀਤ ਹੋ ਜਾਣਗੇ, ਕਿਉਂਕਿ ਜਿਹੜਾ ਗੁਰੂ ਹੈ ਉਹ ਵੀ ਦਲ ਤੇ ਬਲ ਦੇ ਨਾਲ ਦੌੜੇਗਾ ਨਹੀਂ, ਡਟ ਕੇ ਜੰਗ ਲੜੇਗਾ। ਭੀਮ ਜੰਗ ਦੋਏ ਦਿਸ਼ ਤੇ ਪਰ ਦੋਨੋ ਚਮੂ ਸਪਟ ਬਲ ਧਰੈ। ਭੀਮ ਚੰਦ ਕਹਿੰਦਾ ਕਿ ਬਹੁਤ ਹੀ ਭਿਆਨਕ ਜੰਗ ਦੋਵਾਂ ਪਾਸਿਆਂ ਤੋਂ ਹੋਵੇਗਾ, ਕਿਉਂਕਿ ਦੋਵਾਂ ਫੌਜਾਂ ਦੇ ਜਿਹੜੇ ਸੂਰਮੇ ਨੇ ਉਹ ਬਹੁਤ ਹੀ ਜ਼ਿਆਦਾ ਬਲਕਾਰੀ ਨੇ। ਹਟ ਨਹੀਂ ਜਾਏ ਲਾਜ ਨਿਰਭੈ ਹੈ ਕੋ ਜਾਣੇ ਤਬ ਕਿਆ ਹੋਏ ਜੈ ਹੈ। ਕਹਿੰਦਾ ਕਿ ਦੋਵਾਂ ਪਾਸਿਆਂ ਦੇ ਜਿਹੜੇ ਸੂਰਮੇ ਨੇ ਉਹ ਕਾਇਰ ਬਣ ਕੇ ਦੌੜਨਗੇ ਨਹੀਂ, ਆਪਣੀ ਇੱਜ਼ਤ ਨੂੰ ਬਰਕਰਾਰ ਰੱਖ ਕੇ ਸਾਹਮਣੇ ਹੋ ਕੇ ਲੜਨਗੇ ਤੇ ਪਤਾ ਨਹੀਂ ਕਿ ਯੁੱਧ ਦਾ ਫਿਰ ਨਤੀਜਾ ਕੀ ਹੋਵੇਗਾ, ਕੀ ਦਾ ਕੀ ਬਣ ਜਾਣਾ, ਇਹ ਗੱਲ ਕੋਈ ਪਹਿਲਾਂ ਤੈਅ ਨਹੀਂ ਕੀਤੀ ਜਾ ਸਕਦੀ। ਵਿਆਹ ਕਾਜ ਪੂਰਨ ਅਬ ਕਰੋ ਪੁਨ ਗੁਰ ਸੰਗ ਲਰੋ ਨਹੀਂ ਟਰੋ। ਰਾਜਾ ਭੀਮ ਚੰਦ ਕਹਿੰਦਾ ਕਿ ਮੈਂ ਤੇ ਇਹ ਵਿਚਾਰ ਕਰਦਾ ਹਾਂ ਇਸ ਵੇਲੇ ਵਿਆਹ ਦੇ ਕੰਮ ਨੂੰ ਪਹਿਲਾਂ ਪੂਰਨ ਕਰਨਾ ਚਾਹੀਦਾ ਤੇ ਫਿਰ ਅਸੀਂ ਸਾਰੇ ਦੇ ਸਾਰੇ ਮਿਲ ਕੇ ਗੁਰੂ ਦੇ ਨਾਲ ਜੰਗ ਲੜਾਂਗੇ। ਆਵਰ ਸਤਜੋ अपर मग गमनो बहुर आए गुर दल को दमनो। प्रेमचंद कहिंदा कि इस वेले सानू सारियां नू अपने गुस्से नू छड़ देना चाहिदा है ते किसे होर रस्ते दे राही जाना चाहिदा है श्री नगर दे वाले ते फिर जदों व्याह दा समा बीत जाएगा जदों व्याह हो जाएगा ते फिर असी रल के इस गुरु दे दल नू आण के दंडत करांगे पाव के दंड देंगे। फतेह शाह को ले कर संग देहो उठायत ते कर जंग। इस तो अलावा राजा भीम चंद कहिंदा के फिर साढ़े सारियां दे नाल राजा फतेह शाह भी अपने होर राजियां दे समेत रल जावेगा विशाल ताकत सारियां दी एकदम इकट्ठी हो जावेगी ते फिर असी जंग करके इस पौंटे नगर दे विचों गुरु नू बाहर कढ देंगे। सावन बेरोदी बाणियो महान कैसे बसन दे इस थान। प्रेमचंद कहिंदा है कि गुरु सारिया का बहुत वड्डा विरोधी बनिया होया है इस करके किस तरीके दे नाल असी इनू इस जगह दे उते वसन देंगे। बेगन बिसाल ब्याह में डाला इस पलटो में लेऊं बिसाला। राजा प्रेमचंद कहिंदा है कि मेरे पुत्र दे व्याह दे विच इन्ने बहुत वड्डा विघन पाया है बड़ी वड्डी रुकावट पाई है इस पलटो मैं लेऊं विसाला इस कीती हुई दा जरा बदला है ये मैं गुरु दे कोलों जरूर लवांगा। इत्यादिक कह निप समझाए लड़बे ते तिस समय हटाए। ग्रंथाकार भाई संतोख सिंह जी लिखते ने इस तरह दिया बहुत सारिया गल्लां कह के राजे भीमचंद ने बाकी सारे राजयां नू समझाया ते लड़न तो मते नू हटा दिता भाव के लड़न दी जिहड़ी विचार सोची हुई सी ओ मेड दिती। कारे ओ त्यार सुत हेत पठावन निकट या मात कीन सम जावन। राजा अपने पुत्र अजमेर चंद नू भेजन दे वास्ते तैयार हो गया उस वेले उस वजीर नू अपने जरा लागे करके राजे ने समझाया कहिंदा गमनो इसी सांग मग सूदे गुरु कदाचित जे मग रूदे। कहिंदा के ठीक है वजीर मैं तेरी गल नू मन लेंदा हां अपने पुत्र नू इस सीधे रस्ते दे राही ही भेजना चाहना हां पर तेनू एदे नाल जाना पवेगा गुरु कदाचित जे मग रूदे। पर कहिंदा है कि कदाचित जेकर गुरु ने रस्ते नू रोकण दी कोशिश कीती। बण कै दीन बिना बहु पाखो ज्यो क्यों कारी उलंघन अबे लाखो। कहिंदा कि तेरे दसन दे मुताबक इस तरह जेकर बेहथियार तुसी दो तीन आदमी लंघोगे ते गुरु रोकेगा नहीं पर जेकर फिर भी गुरु ने रोकिया ते फिर तुसी दीन होके सारे बेनती करियो जिवें ना किवें करके तुसी उत्थों लंघन दी जिहड़ी लालसा है ओही प्रगट करनी। कर बंधन बंधन पग ठानो हम दिश ते बहु अर्ज बखानो। भीमचंद समझा रहा है कि उन्हां दे चरणां ते जाके नमस्कारां बार बार करियो ते जेकर लोड पई ते साडे वल्लों वी बहुतियां सारियां अर्जां करियो। नहीं मगदियो ना आयो राजा सकल सहारियो बनियो को काजा। राजा भीमचंद वजीर नू कहिंदा है कि जेकर गुरु अड़ खलोता ते तू फिर आखी गुरु नू के देखो गुरु साहब तुसी जेकर रस्ते देन तो इनकार कीता ते राजा भी फिर टल गया है उन्हें दूसरे रस्ते नू अख्तियार कीता है इस पासे नहीं आया क्योंकि तुसी लंघन दे वास्ते आज्ञा नहीं दिती। तुम संग लड़ियो न चाहत कोई थान्यो बंद कर है दोई। मेरे वल्लों भीमचंद कहिंदा कि गुरु नू आखे कि कोई भी राजा तुहाडे नाल लड़न दा साहस धारण नहीं करदा इस करके तुहाडी आखी हुई गल नू उन्हां ने मन लिया नमस्कार कीती है ते फिर दूसरे रस्ते ते पै गए। क ਸੁਤ ਕੋ ਚੰਪਾਣ ਚੜਾਵਾ ਰਿਦਾ ਹੌਲ ਜੁਤ ਪੰਥ ਪਠਾਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਫੇਰ ਆਪਣੇ ਪੁੱਤਰ ਅਜਮੇਰ ਚੰਦ ਨੂੰ ਇੱਕ ਪਾਲਕੀ ਦੇ ਵਿੱਚ ਚੜਾ ਦਿੱਤਾ ਜਿਹਨੂੰ ਕਿ ਚੰਪਾਣ ਆਖਿਆ ਜਾਂਦਾ ਹੈ। ਪਹਾੜੀ ਪਾਲਕੀ ਨੂੰ ਚੰਪਾਣ ਕਹਿੰਦੇ ਨੇ। ਪਾਲਕੀ ਦੇ ਵਿੱਚ ਪੁੱਤਰ ਨੂੰ ਚੜਾ ਦਿੱਤਾ ਤੋਰ ਦਿੱਤਾ ਰਿਦਾ ਹੌਲ ਜੁਤ ਪੰਥ ਪਠਾਵਾ। ਭਾਵ ਕੇ ਜਦੋਂ ਉਹਦੇ ਪੁੱਤਰ ਦੀ ਪਾਲਕੀ ਨੂੰ ਚੁੱਕ ਕੇ ਤੁਰੇ ਦਾਸ ਉਸ ਵੇਲੇ ਫੇਰ ਰਾਜੇ ਦੇ ਮਨ ਦੇ ਵਿੱਚ ਇੱਕ ਬਹੁਤ ਹੌਲ ਪੈਦਾ ਹੋਇਆ ਡਰ ਆਇਆ। ਇੱਕ ਦੋਏ ਦਾਸਕ ਸੰਗ ਵਜ਼ੀਰ ਗਮਣੇ ਜਬਣ ਪਹੋਤ ਅਧੀਰ। ਰਾਜੇ ਦੇ ਪੁੱਤਰ ਦੇ ਨਾਲ ਇੱਕ ਵਜ਼ੀਰ ਜਾ ਰਿਹਾ, ਇੱਕ ਦੋ ਹੋਰ ਦਾਸ ਨਾਲ ਜਾ ਰਹੇ ਨੇ। ਗਮਣੇ ਜਬ ਨਿਪ ਹੋਏ ਅਧੀਰ, ਜਦੋਂ ਹੀ ਲੈ ਕੇ ਚੱਲੇ ਤੇ ਫਿਰ ਰਾਜਾ ਬਹੁਤ ਜ਼ਿਆਦਾ ਅਧੀਰਜ ਹੋਇਆ, ਧੀਰਜ ਤੋਂ ਰਹਿਤ ਹੋਇਆ। ਸਨੇ ਸਨੇ ਸਨ ਮੁਖ ਜਬ ਗਏ ਗੁਰ ਦਲ ਕੇ ਸਮੀਪ ਜਬ ਪਏ। ਇਸੇ ਤਰ੍ਹਾਂ ਹੌਲੀ ਹੌਲੀ ਜਦੋਂ ਸਾਹਮਣੇ ਗਏ ਨੇ ਤੇ ਗੁਰੂ ਦੇ ਦਲ ਨੂੰ ਇਹਨਾਂ ਨੇ ਦੇਖਿਆ, ਕਿਉਂਕਿ ਪਿੱਛੇ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਆਇਆ ਕਿ ਪੌਂਟੇ ਤੋਂ ਬਾਹਰ ਵਾਰ 500 ਸੂਰਮਿਆਂ ਦੀ ਸੈਨਾ ਸਤਿਗੁਰਾਂ ਨੇ ਤੈਨਾਤ ਕੀਤੀ ਹੋਈ ਸੀ। ਉਸ ਸੈਨਾ ਦੇ ਲਾਗੇ ਜਦੋਂ ਇਹ ਚੱਲ ਕੇ ਇਧਰੋਂ ਗਏ, ਦੇਖਤ ਜਾਣਿਓ ਰਿਪ ਦਲ ਆਇਓ ਚੜੇ ਤੁਰੰਗਣ ਕੋਇ ਗਾਇਓ। ਜਦੋਂ ਦੂਰੋਂ ਇਸ ਤਰ੍ਹਾਂ ਇਹਨਾਂ ਨੂੰ ਆਉਂਦਿਆਂ ਦੇਖਿਆ ਤੇ ਫਿਰ ਗੁਰੂ ਦੇ ਜਿਹੜੇ ਸੂਰਮੇ ਸਨ ਉਹਨਾਂ ਨੇ ਇਹ ਸਮਝਿਆ ਕਿ ਵੈਰੀ ਦੀ ਫੌਜ ਆ ਰਹੀ ਹੈ। ਚੜੇ ਤੁਰੰਗਣ ਉਰਮ ਗਾਇਓ, ਛੇਤੀ ਦੇ ਨਾਲ ਇਹਨਾਂ ਨੇ ਘੋੜਿਆਂ ਦੀ ਅਸਵਾਰੀ ਕੀਤੀ। ਤਿਆਰ ਤੁਫਾਂਗਣ ਕਰ ਤਵਾਏ ਭੀਮ ਚੰਦ ਨੰਦਨ ਪਿਖ ਜਾਏ। ਘੋੜਿਆਂ ਦੀ ਸਵਾਰੀ ਕਰਕੇ ਬੰਦੂਕਾਂ ਨੂੰ ਬਿਲਕੁਲ ਤਿਆਰ ਕਰਕੇ ਸਤਿਗੁਰਾਂ ਦੇ ਬਹੁਤੇ ਸਾਰੇ ਯੋਧਿਆਂ ਨੇ ਉਸ ਪਾਸੇ ਨੂੰ ਆਪਣੇ ਘੋੜਿਆਂ ਨੂੰ ਦੁਰਾਇਆ। ਜਦੋਂ ਕੁਝ ਲਾਗੇ ਪਹੁੰਚੇ ਤੇ ਕੀ ਦੇਖਿਆ, ਭੀਮ ਚੰਦ ਨੰਦਨ ਪਿਖ ਜਾਏ ਕਿ ਰਾਜੇ ਭੀਮ ਚੰਦ ਦਾ ਜਿਹੜਾ ਪੁੱਤਰ ਹੈ ਉਹ ਆ ਰਿਹਾ। ਬਿਨਾ ਬਾਹਣੀ ਕੇ ਚੱਲ ਆਇਓ ਕੇਰ ਲਿਓ ਨਿਜ ਅਗਰ ਚਲਾਇਓ। ਪਰ ਜਦੋਂ ਉਹਨਾਂ ਦੇ ਮਗਰਲੇ ਪਾਸੇ ਝਾਤੀ ਮਾਰੀ ਤੇ ਕੋਈ ਵੀ ਵੱਡੀ ਫੌਜ ਨਹੀਂ ਸੀ ਆ ਰਹੀ, ਭਾਵ ਕੇ ਬਗੈਰ ਹੀ ਸੈਨਾ ਤੋਂ ਇਹ ਦੋ ਚਾਰ ਆਦਮੀ ਹੀ ਆ ਰਹੇ ਸਨ। ਇਸ ਕਰਕੇ ਫਿਰ ਵੀ ਸ਼ੱਕ ਦੇ ਆਧਾਰ ਦੇ ਉੱਤੇ ਸਤਿਗੁਰਾਂ ਦੇ ਸੈਨਿਕਾਂ ਨੇ ਇਹਨਾਂ ਚੌਵਾਂ ਪੰਜਾਂ ਨੂੰ ਘੇਰ ਲਿਆ ਤੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ। ਸੈਤ ਵਜ਼ੀਰ ਤਾਂ ਪਹੁੰਚਾਏ ਜਹ ਸਤਿਗੁਰ ਕੋ ਪੌਰ ਸੁਹਾਏ। ਰਾਜੇ ਦੇ ਪੁੱਤਰ ਅਜਮੇਰ ਚੰਦ ਨੂੰ, ਵਜ਼ੀਰ ਨੂੰ ਤੇ ਜਿਹੜੇ ਦੋ ਚਾਰ ਨਾਲ ਆਏ ਹੋਏ ਸਨ ਇਹਨਾਂ ਸਾਰਿਆਂ ਨੂੰ ਕੈਦ ਕੀਤਾ ਗਿਆ ਤੇ ਫਿਰ ਸਤਿਗੁਰਾਂ ਦੇ ਕੋਲ ਪਹੁੰਚਾ ਦਿੱਤਾ। ਦਵਾਰ ਪਾਲ ਸੁਧ ਜਾਏ ਸੁਨਾਈ ਨਿਪ ਸੁਤ ਕੋ ਸੈਣਾ ਗਹਿ ਲਿਆਈ। ਦਵਾਰਪਾਲ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਸਾਡੀ ਜਿਹੜੀ ਸੈਣਾ ਹੈ ਉਹ ਰਾਜੇ ਦੇ ਪੁੱਤਰ ਨੂੰ ਕੈਦ ਕਰਕੇ ਲਿਆਈਏ। ਜਾਤ ਹੋਤੋ ਵਿਆਹ ਅਗਾਰੀ ਸੱਚ ਵੀ ਇੱਕ ਦੋਏ ਨਰ ਸੰਗ ਤਾਰੀ। ਦਵਾਰਪਾਲ ਕਹਿੰਦਾ ਹੈ ਕਿ ਰਾਜੇ ਦਾ ਪੁੱਤਰ ਆਪਣਾ ਵਿਆਹ ਕਰਵਾਉਣ ਦੇ ਵਾਸਤੇ ਇਸ ਰਸਤੇ ਰਾਹੀਂ ਲੰਘਦਾ ਜਾ ਰਿਹਾ ਸੀ, ਇੱਕ ਉਹਦੇ ਨਾਲ ਵਜ਼ੀਰ ਹੈ ਤੇ ਦੋ ਚਾਰ ਹੋਰ ਆਦਮੀ ਨੇ। ਡਰ ਤਰ ਕਰ ਸਗਰੇ ਮਹੀ ਪਾਲਾ ਸੈਣ ਸਮੇਤ ਸਮਾਜ ਬੇਸਾਲਾ। ਉਹ ਦਵਾਰਪਾਲ ਕਹਿੰਦਾ ਹੈ ਕਿ ਲੱਗਦਾ ਹੈ ਕਿ ਪਹਾੜੀ ਰਾਜੇ ਡਰ ਗਏ ਨੇ, ਸੈਣ ਸਮੇਤ ਸਮਾਜ ਬਿਸਾਲਾ, ਭਾਵ ਕੇ ਸਾਰੀ ਸੈਨਾ ਤੇ ਸਾਰਾ ਸਮਾਜ ਇਸ ਪਾਸੇ ਨਹੀਂ ਭੇਜਿਆ, ਇਕੱਲੇ ਪੁੱਤਰ ਨੂੰ ਵਜ਼ੀਰ ਦੇ ਨਾਲ ਭੇਜਿਆ। ਅਪਰ ਪੰਥ ਕੋ ਸੇ ਚੱਲ ਗਏ ਦੂਲੋ ਮੰਤਰੀ ਇਤ ਕੋਏ। ਦਵਾਰਪਾਲ ਕਹਿੰਦਾ ਕਿ ਲੱਗਦਾ ਹੈ ਕਿ ਆਪ ਹੋਰ ਕਿਸੇ ਰਸਤੇ ਨੂੰ ਅਖਤਿਆਰ ਕਰਕੇ ਉਹ ਚਲੇ ਗਏ ਹੋਣਗੇ ਤੇ ਲਾੜੇ ਨੂੰ ਤੇ ਮੰਤਰੀ ਨੂੰ ਇਸ ਰਸਤੇ ਰਾਹੀਂ ਲੰਘਾਉਣਾ ਚਾਹੁੰਦੇ ਨੇ। ਸੁਣ ਸਤ ਗੁਰ ਸੋ ਨਿਕਟ ਹਕਾਰ ਪਏ ਨਮਰ ਜਵ ਦਰਸ ਨਿਹਾਰਾ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ ਹੈ। ਸਾਰਿਆਂ ਨੇ ਬੜੀ ਨਿਮਰਤਾ ਦੇ ਨਾਲ ਸਤਿਗੁਰਾਂ ਦਾ ਦਰਸ਼ਨ ਕੀਤਾ ਤੇ ਸਤਿਗੁਰਾਂ ਨੂੰ ਨਮਸਕਾਰ ਕੀਤੇ। ਹੱਥ ਜੋਰ ਠਾਂਡੋ ਹੋਏ ਰਹੇ, ਸਿਰ ਮੁਖ ਤੇ ਬਿਗਸਤ ਬਚ ਕਹੇ। ਅਜਮੇਰ ਚੰਦ ਰਾਜੇ ਦਾ ਵਜ਼ੀਰ ਤੇ ਹੋਰ ਜਿਹੜੇ ਨਾਲ ਦੇ ਸਾਥੀ ਨੇ ਸਾਰੇ ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖਲੋਤੇ ਨੇ। ਸ੍ਰੀ ਮੁਖ ਤੇ ਬਿਗਸਤ ਬਚ ਕਹੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵੱਲ ਦੇਖ ਕੇ ਮੁਸਕਰਾਏ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਕਿਸ ਤਰ੍ਹਾਂ ਇਹਨਾਂ ਨੂੰ ਕੈਦ ਕਰਕੇ ਪਹੁੰਚਾਇਆ ਗਿਆ, ਇਸ ਵਾਰਤਾ ਨੂੰ ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ। ਜਿਹੜੇ ਰਸਤੇ ਜੰਜ ਸੀ ਮੁੜ ਗਈ, ਉਹ ਰਸਤਾ ਇਸ ਤੋਂ ਦੂਰ ਸੀ ਜੀ। ਇਧਰ ਸਾਹੇ ਦਾ ਦਿਨ ਸੀ ਬਹੁਤ ਨੇੜੇ, ਨੀਂਗਰ ਪਹੁੰਚਣਾ ਉਥੇ ਜ਼ਰੂਰ ਸੀ ਜੀ। ਲਗਨ ਖੁੰਜਦਾ ਵੇਖ ਅਜਮੇਰ ਤਾਈ, ਇਸੇ ਰਾਹ ਪਾਇਆ ਮਜਬੂਰ ਸੀ ਜੀ। ਗੜ ਪੌਂਟੇ ਪਾਸ ਥੀ ਲੰਘਦੇ ਨੂੰ, ਸਿੱਖਾਂ ਕੇਰ ਆਂਦਾ ਬਹੁ ਕੂਰ ਸੀ ਜੀ। ਪਰਮਾਨੰਦ ਵਜ਼ੀਰ ਨੂੰ ਸਣੇ ਨਿੰਗਰ, ਕੀਤਾ ਗੁਰਾਂ ਦੇ ਖੜਾ ਹਜੂਰ ਸੀ ਜੀ। ਵੇਖ ਹੱਸ ਪਏ ਕਰਤਾਰ ਸਿੰਘਾਂ, ਰਾਜਨੀਤ ਦੇ ਗੁਰੂ ਭਰਪੂਰ ਸੀ ਜੀ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਦੋਂ ਸਾਰਿਆਂ ਨੂੰ ਇਸ ਤਰ੍ਹਾਂ ਸਾਹਮਣੇ ਕੀਤਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਖ ਕੇ ਹੱਸੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਜ ਵਚਨ ਕੀਤਾ। ਕਹਿੰਦੇ ਨੇ, ਕਹੋ ਬਾਲਕ ਤੁਜ ਕਰ ਹੈ ਕੈਦ, ਕਿਮ ਛੂਟਣ ਕੀ ਤਰ੍ਹਾਂ ਉਮੈਦ। ਰਾਜੇ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਨੂੰ ਸਤਿਗੁਰੂ ਜੀ ਕਹਿੰਦੇ ਨੇ, ਹੇ ਬਾਲਕਾ, ਜੇਕਰ ਅਸੀਂ ਇਸ ਵੇਲੇ ਤੈਨੂੰ ਕੈਦ ਕਰ ਲਈਏ, ਕਿਵ ਛੁੱਟਣ ਕੀ ਤਰ੍ਹਾਂ ਉਮੈਦ, ਕੀ ਫਿਰ ਸਾਡੇ ਹੱਥੋਂ ਛੁੱਟਣ ਦੀ ਤੂੰ ਕਿਸੇ ਉਮੀਦ ਨੂੰ ਧਾਰਨ ਕਰੇਗਾ। ਤੋਰ ਪਿਤਾ ਹੈ ਸ਼ਤਰੂ ਹਮਾਰਾ, ਸਾਧ ਲੈ ਨਿਜ ਬੈਰ ਉਦਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰਾ ਪਿਤਾ ਭਾਵ ਕੇ ਰਾਜਾ ਭੀਮ ਚੰਦ ਸਾਡਾ ਸਾਰਿਆਂ ਤੋਂ ਵੱਡਾ ਵੈਰੀ ਹੈ, ਇਸ ਕਰਕੇ ਤੈਨੂੰ ਇਸ ਵੇਲੇ ਕੈਦ ਖਾਨੇ ਦੇ ਵਿੱਚ ਪਾ ਕੇ ਅਸੀਂ ਆਪਣੇ ਪੂਰੇ ਵੈਰ ਨੂੰ ਸਾਧ ਸਕਦੇ ਹਾਂ, ਭਾਵ ਕੇ ਲੈ ਸਕਦੇ। ਲੱਖੋਂ ਤਨ ਇਸ ਥਾਨ ਯਾ ਨਾਮ, ਤੁਮ ਸੋ ਕਰ ਜਥਾ ਮਨ ਪਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਅਸੀਂ ਚਾਹੀਏ ਇਸ ਵੇਲੇ ਤੈਨੂੰ ਕੈਦ ਕਰ ਲਈਏ, ਤੇ ਜਿੰਨਾ ਅਸੀਂ ਧਨ ਆਖਾਂਗੇ ਤੈਨੂੰ ਛਡਾਉਣ ਦੇ ਬਦਲੇ ਤੇਰਾ ਪਿਤਾ ਓਨਾ ਹੀ ਧਨ ਭੇਜੇਗਾ, ਭਾਵ ਕਿ ਇਸ ਤਰ੍ਹਾਂ ਕਰਕੇ ਅਸੀਂ ਲੱਖਾਂ ਰੁਪਈਏ ਤੇਰੇ ਪਿਤਾ ਤੋਂ ਲੈ ਸਕਦੇ ਹਾਂ। ਤੁਮ ਸੋ ਕਰੈ ਜਥਾ ਮਨ ਭਾਵੈ, ਇਸ ਤੋਂ ਇਲਾਵਾ ਜਿੱਦਾਂ ਦਾ ਮਰਜ਼ੀ ਅਸੀਂ ਤੇਰੇ ਨਾਲ ਸਲੂਕ ਕਰ ਸਕਦੇ ਹਾਂ, ਚੰਗਾ ਜਾਂ ਮਾੜਾ। ਜੋਰ ਤਹਾਥ ਵਜ਼ੀਰ ਉਚਾਰੇ, ਨਿਪਸਤ ਆਇਓ ਸ਼ਰਨ ਤੁਮਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੈਨੂੰ ਕੈਦ ਕੀਤਾ ਜਾਵੇ ਤੇ ਫਿਰ ਤੇਰੇ ਪਿਓ ਤੋਂ ਬਹੁਤਾ ਸਾਰਾ ਧਨ ਤੇਰੇ ਛੱਡਣ ਦੇ ਬਦਲੇ ਲਿਆ ਜਾ ਸਕਦਾ ਹੈ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਰਾਜੇ ਦਾ ਜਿਹੜਾ ਵਜ਼ੀਰ ਸੀ ਉਹ ਬਹੁਤ ਜ਼ਿਆਦਾ ਡਰ ਗਿਆ। ਹੱਥ ਜੋੜ ਕੇ ਵਜ਼ੀਰ ਕਹਿੰਦਾ ਕਿ ਸੱਚੇ ਪਾਤਸ਼ਾਹ, ਦੇਖੋ ਇਹ ਜੋ ਰਾਜੇ ਦਾ ਪੁੱਤਰ ਹੈ ਇਹ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਆਇਆ ਹੋਇਆ, ਕਿਉਂਕਿ ਸਤਿਗੁਰਾਂ ਨੇ ਜਦੋਂ ਐਸੇ ਬਚਨ ਕੀਤੇ ਤੇ ਵਜ਼ੀਰ ਦਾ ਮਨ ਡਰ ਗਿਆ ਕਿ ਕਿਤੇ ਜੋ ਕਹਿ ਰਹੇ ਨੇ ਐਸਾ ਹੀ ਨਾ ਕਰਨ ਕਿ ਕੈਦ ਕਰ ਲੈਣ। ਜੇਤ ਕਰਾਜ ਸਮਾਜ ਕਨੇਰਾ, ਸਗਰੋ ਬਖਸ਼ੋ ਰਾਵਰ ਕੇਰਾ। ਵਜ਼ੀਰ ਕਹਿੰਦਾ, ਸੱਚੇ ਪਾਤਸ਼ਾਹ, ਜਿੰਨਾ ਵੀ ਰਾਜ ਤੇ ਸਮਾਜ ਹੈ, ਜਿੰਨਾ ਵੀ ਧਨ ਪਦਾਰਥ ਹੈ, ਉਹ ਸੱਚੇ ਪਾਤਸ਼ਾਹ ਤੁਹਾਡਾ ਹੀ ਬਖਸ਼ਿਆ ਹੋਇਆ। ਮੈਂ ਤੁਮਰੋ ਜਬ ਕਹੇ ਓ ਬਖਾਨਿਓ, ਤਤਸ਼ਨ ਭੀਮ ਚੰਦ ਨਿਪ ਮਾਨਿਓ। ਵਜ਼ੀਰ ਕਹਿੰਦਾ ਕਿ ਸੱਚੇ ਪਾਤਸ਼ਾਹ, ਜਦੋਂ ਮੈਂ ਤੁਹਾਡਾ ਆਦੇਸ਼ ਜਾ ਕੇ ਰਾਜੇ ਨੂੰ ਸੁਣਾਇਆ ਕਿ ਸਤਿਗੁਰੂ ਜੀ ਕਹਿੰਦੇ ਨੇ ਕਿਸੇ ਰਾਜੇ ਨੂੰ ਸੈਨਾ ਦੇ ਸਮੇਤ ਮੈਂ ਲੰਘਣ ਨਹੀਂ ਦੇਣਾ, ਤੇ ਸੱਚੇ ਪਾਤਸ਼ਾਹ ਉਸੇ ਵੇਲੇ ਹੀ ਰਾਜਾ ਭੀਮ ਚੰਦ ਇਸ ਗੱਲ ਨੂੰ ਮੰਨ ਗਿਆ ਸੀ। ਗਾਇਓ ਅਪਰ ਮਗ ਕੋ ਕਰ ਕੂਚ, ਬਿਆਸ ਮੈਂ ਨਹੀਂ ਪੁੱਤਰ ਪਹੁੰਚ। ਦੇਖੋ ਸੱਚੇ ਪਾਤਸ਼ਾਹ, ਉਹ ਰਾਜਾ ਆਪਣੇ ਸਾਰੇ ਸਾਥੀਆਂ ਦੇ ਸਮੇਤ ਕਿਸੇ ਹੋਰ ਰਸਤੇ ਰਾਹੀਂ ਪਹੁੰਚੇਗਾ ਕੂਚ ਕਰਕੇ ਸ੍ਰੀਨਗਰ ਦੇ ਵਿੱਚ। ਵਿਆਹ ਸਮੇਂ ਨਹੀਂ ਪੁੱਤਰ ਪਹੁੰਚ, ਕਹਿੰਦਾ ਕਿ ਸੱਚੇ ਪਾਤਸ਼ਾਹ ਇਹ ਪੁੱਤਰ ਵਿਆਹ ਦੇ ਸਮੇਂ ਤੇ ਪਹੁੰਚ ਨਹੀਂ ਸਕਦਾ, ਇਸ ਕਰਕੇ ਇਸ ਰਸਤੇ ਰਾਹੀਂ ਲੰਘਾਉਣ ਦੀ ਕੋਸ਼ਿਸ਼ ਕੀਤੀ। ਯਾਂ ਤੇ ਇਸ ਮਗ ਕਰਿਓ ਪਠਾਵਨ, ਤੁਮੇ ਆਗੇ ਕਰ ਸੀਸ ਨਿਵਾਵਨ। ਵਜ਼ੀਰ ਕਹਿੰਦਾ ਕਿ ਸਾਰੇ ਰਾਜਿਆਂ ਨੇ ਤੁਹਾਡੇ ਚਰਨਾਂ ਦੇ ਅੱਗੇ ਸਿਰਾਂ ਨੂੰ ਝੁਕਾਇਆ ਹੈ ਤੇ ਤੁਹਾਡੀ ਗੱਲ ਨੂੰ ਪ੍ਰਵਾਨ ਕੀਤਾ ਹੈ, ਇਸ ਕਰਕੇ ਸਿਰਫ ਇਸ ਪੁੱਤਰ ਨੂੰ ਹੀ ਇਸ ਰਸਤੇ ਰਾਹੀਂ ਉਹ ਲੰਘਾਉਣਾ ਚਾਹੁੰਦੇ। ਬੇਰਦ ਕਿਰਪਾਲ ਆਪ ਕੋ ਸੁਣਿਓ, ਗਿਰਪਤ ਕਛ ਨਾ ਮਨ ਮੈਂ ਗੁਣਿਓ। ਕਹਿੰਦੇ ਨੇ ਸੱਚੇ ਪਾਤਸ਼ਾਹ, ਤੁਹਾਡਾ ਬਿਰਧ ਹੈ ਗਰੀਬ ਨਿਵਾਜ, ਤੁਸੀਂ ਕਿਰਪਾਲੂ ਹੋ, ਇਸ ਤਰ੍ਹਾਂ ਦਾ ਤੁਹਾਡਾ ਸੁਭਾਅ ਜਾਣ ਕੇ ਕਿਸੇ ਵੀ ਰਾਜੇ ਨੇ ਕੋਈ ਗਿਣਤੀ ਨਹੀਂ ਕੀਤੀ। ਮੈਂ ਜੇਕਰ ਐਸਾ ਕਹਿ ਦਿੱਤਾ ਤੇ ਰਾਜੇ ਨੇ ਪੁੱਤਰ ਨੂੰ ਆਪਣੇ ਨੂੰ ਇਸ ਪਾਸੇ ਮੇਰੇ ਨਾਲ ਭੇਜ ਦਿੱਤਾ। ਨਹੀਂ ਸੰਦੇਹ ਆਪ ਤੇ ਠਾਣਾ, ਪ੍ਰਿਆ ਸੁਤ ਕੋ ਯਕੀਨ ਭਿਆਨਾ। ਦੇਖੋ ਸੱਚੇ ਪਾਤਸ਼ਾਹ, ਰਤਾ ਵੀ ਉਹਨਾਂ ਨੇ ਕਿਸੇ ਸੰਦੇਹ ਨੂੰ ਸ਼ੱਕ ਨੂੰ ਧਾਰਨ ਨਹੀਂ ਕੀਤਾ, ਆਪਣੇ ਪਿਆਰੇ ਪੁੱਤਰ ਨੂੰ ਰਾਜੇ ਭੀਮ ਚੰਦ ਨੇ ਇਸ ਪਾਸੇ ਤੋਰ ਦਿੱਤਾ। ਕਾਹੇ ਉਹ ਜਥਾ ਨੰਦਣ ਇਹ ਮੇਰੋ, ਤਿਸ ਬਿਦ ਹੀ ਕਲਗੀ ਧਰ ਕੇਰੋ। ਵਜ਼ੀਰ ਕਹਿੰਦਾ ਕਿ ਰਾਜਾ ਭੀਮ ਚੰਦ ਕਹਿੰਦਾ ਸੀ ਜਿਸ ਤਰ੍ਹਾਂ ਦਾ ਮੇਰਾ ਪੁੱਤਰ ਹੈ ਉਸੇ ਤਰ੍ਹਾਂ ਦਾ ਇਹ ਸਤਿਗੁਰਾਂ ਦਾ ਵੀ ਪੁੱਤਰ ਹੈ। ਜੇਸ ਪੰਥ ਨਾ ਪਠਵਤ ਪੂਤੰਗ, ਹੋਤ ਵਿਆਹ ਕੋ ਮਹਾ ਕਸੂਤੰਗ। ਸੱਚੇ ਪਾਤਸ਼ਾਹ, ਜੇਕਰ ਇਸ ਰਸਤੇ ਰਾਹੀਂ ਆਪਣੇ ਪੁੱਤਰ ਨੂੰ ਨਹੀਂ ਭੇਜਦਾ ਤੇ ਫਿਰ ਵਿਆਹ ਦੇ ਵਿੱਚ ਬੜੀ ਕਸੂਤੀ ਗੱਲ ਬਣਨੀ ਹੈ, ਭਾਵ ਕੇ ਸਾਈ ਦਾ ਸਮਾਂ ਟਲ ਜਾਣਾ। ਜਾਏ ਸਮੇਂ ਤਿਸ ਲੇ ਅਬ ਫੇਰੇ, ਬਿਨ ਬਰਾਤ ਪਾ ਬਿਗਨ ਬਡੇਰੇ। ਇਸ ਕਰਕੇ ਸੱਚੇ ਪਾਤਸ਼ਾਹ, ਲੰਘਣ ਦੀ ਆਗਿਆ ਦੇ ਦੇਵੋ ਤਾਂ ਕਿ ਸਮੇਂ ਸਿਰ ਜਾ ਕੇ ਇਹ ਪੁੱਤਰ ਵਿਆਹ ਕਰਵਾ ਲਵੇ, ਭਾਵੇਂ ਕਿ ਬਗੈਰ ਬਰਾਤ ਤੋਂ ਜਾਵੇਗਾ, ਵਿਘਨ ਤੇ ਬਹੁਤਾ ਹੈ, ਤਾਂ ਵੀ ਜੇਕਰ ਲਾੜਾ ਪਹੁੰਚ ਜਾਵੇ ਤੇ ਸਮਾਂ ਸਰ ਸਕਦਾ। ਸੁਣ ਬੇਨਤੀ ਕੋ ਪ੍ਰਭੂ ਗਹੀਰ, ਹੇਰਿਓ ਜੋਰਤ ਹੱਥ ਵਜ਼ੀਰ। ਕਵੀ ਜੀ ਲਿਖਦੇ ਨੇ ਕਿ ਜਦੋਂ ਵਜ਼ੀਰ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਸਤਿਗੁਰਾਂ ਨੇ ਦੇਖਿਆ ਕਿ ਸਾਰਿਆਂ ਨੇ ਵਜ਼ੀਰ ਦੇ ਸਮੇਤ ਹੱਥ ਜੋੜੇ ਹੋਏ ਨੇ ਤੇ ਆਗਿਆ ਮੰਗ ਰਹੇ ਨੇ। ਨਿਪਸੁਤ ਜਥਾ ਨਮਰ ਹੋਏ ਰਹਿਓ, ਕਿਰਪਾ ਨਿਦਾਨ ਕਿਰਪਾ ਕਰ ਕਹਿਓ। ਇਸ ਤੋਂ ਇਲਾਵਾ ਰਾਜੇ ਦਾ ਪੁੱਤਰ ਅਜਮੇਰ ਚੰਦ ਵੀ ਬੜੀ ਨਿਮਰਤਾ ਨੂੰ ਧਾਰਨ ਕਰਕੇ ਹੱਥ ਜੋੜ ਕੇ ਖਲੋਤਾ ਸੀ, ਫਿਰ ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਸਤਿਗੁਰੂ ਜੀ ਇੰਜ ਕਹਿੰਦੇ ਨੇ, ਕਹਿੰਦੇ ਨੇ ਭੀਮ ਚੰਦ ਦਰੋਹੀ ਜਿਮ ਝੂਠਾ, ਤਿਮ ਜੇ ਕਰਤੇ ਫਿਰਤ ਅਪੂਠਾ। ਗੈ ਅਬ ਲੇਤ ਕਰਤ ਜਿਮ ਕਾਂਖਾ, ਕਹਾ ਹੋਤ ਮਗ ਦੁਤੀਏ ਨਾਖਾ। ਬਿਨ ਦੂਲੋ ਤੇ ਨਿਫਲ ਸਮਾਜਾ, ਕਹਤੇ ਕਹਾ ਮੇਲ ਗਨ ਰਾਜਾ। ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਨੇ, ਜਿਨ੍ਹਾਂ ਦਾ ਭਾਵ ਇਹ ਹੈ ਜੇ ਉਸ ਦੇ ਨਾਲ ਭਾਵ ਕੇ ਰਾਜੇ ਭੀਮ ਚੰਦ ਦੇ ਨਾਲ ਉਸੇ ਤਰ੍ਹਾਂ ਦਾ ਸਲੂਕ ਕਰਦੇ ਹਾਂ ਤੇ ਵਜ਼ੀਰ ਤੈਨੂੰ ਪੁੱਠਾ ਖਾਲੀ ਵਾਪਸ ਮੁੜਨਾ ਪੈਂਦਾ ਹੈ, ਤੇ ਇਸ ਲੜਕੇ ਨੂੰ ਫੜ ਲੈਂਦੇ ਤੇ ਜੋ ਜੀਵ ਚਾਹੁੰਦਾ ਇਹਦੇ ਨਾਲ ਐਸਾ ਹੀ ਸਲੂਕ ਕਰਦੇ, ਫਿਰ ਦੂਸਰੇ ਰਸਤੇ ਰਾਜਿਆਂ ਤੇ ਸੈਣਾ ਲੰਘਣ ਦਾ ਕੀ ਗੁਣ ਹੁੰਦਾ। ਲਾੜੇ ਦੇ ਪਹੁੰਚੇ ਬਿਨਾਂ ਸਾਰਾ ਸਮਾਜ ਸ੍ਰੀਨਗਰ ਅਪੜਿਆ ਨਿਸ਼ਫਲ ਹੁੰਦਾ, ਉੱਥੇ ਸਾਰੇ ਰਾਜਿਆਂ ਦਾ ਮੇਲ ਫਿਰ ਕੀ ਕਹਿੰਦਾ। ਭਾਵ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਰਾਜੇ ਭੀਮ ਚੰਦ ਦੀ ਚਾਲ ਦੇ ਵਾਂਗ ਚਾਲ ਵਰਤਦੇ ਤੇ ਲਾੜੇ ਨੂੰ ਇੱਥੇ ਕੈਦ ਕਰ ਲੈਂਦੇ, ਜਿਵੇਂ ਮਰਜ਼ੀ ਇਹਦੇ ਨਾਲ ਸਲੂਕ ਕਰਦੇ ਤੇ ਤੈਨੂੰ ਖਾਲੀ ਹੱਥ ਵਾਪਸ ਰਾਜਿਆਂ ਦੇ ਕੋਲ ਪਰਤਣਾ ਪੈਂਦਾ, ਤੇ ਜੇਕਰ ਕਿਸੇ ਹੋਰ ਰਸਤੇ ਨੂੰ ਅਖਤਿਆਰ ਕਰਕੇ ਤੁਸੀਂ ਸ੍ਰੀਨਗਰ ਪਹੁੰਚ ਵੀ ਗਏ ਤਾਂ ਤੁਹਾਡਾ ਕਿਹੜਾ ਕੰਮ ਸੌਰ ਸਕਦਾ ਹੈ? ਕਿਉਂਕਿ ਲਾੜੇ ਦਾ ਸਾਰਾ ਕੰਮ ਹੈ, ਜੇਕਰ ਉਹਨੂੰ ਹੀ ਨਹੀਂ ਛੱਡਾਂਗੇ ਤੇ ਫਿਰ ਤੁਹਾਡਾ ਉੱਥੇ ਜਾਣਾ ਨਿਸਫਲ ਹੋਵੇਗਾ। ਪਰ ਸਤਿਗੁਰੂ ਜੀ ਕਹਿੰਦੇ, ਅਸੀਂ ਇੰਨੀ ਮਾੜੀ ਨੀਤ ਦੇ ਨਹੀਂ ਹਾਂ, ਅਸੀਂ ਐਸਾ ਕਰਾਂਗੇ ਨਹੀਂ, ਪਰ ਕਰ ਜ਼ਰੂਰ ਸਕਦੇ ਹਾਂ। ਜਾਓ ਅਬੇ ਹਮ ਛੋਰਨ ਕਰਿਓ, ਨਿਪ ਕਰ ਤਬ ਕੋਈ ਔਰ ਨਹੀਂ ਧਰਿਓ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਾਓ ਅਸੀਂ ਤੁਹਾਨੂੰ ਸਾਰਿਆਂ ਨੂੰ ਰਿਹਾ ਕਰਦੇ ਹਾਂ, ਰਾਜੇ ਭੀਮ ਚੰਦ ਨੇ ਜੋ ਵੀ ਕੀਤਾ ਹੈ ਉਹਨੂੰ ਅਸੀਂ ਇਸ ਵੇਲੇ ਮਨੋ ਭੁਲਾ ਦਿੰਦੇ ਹਾਂ ਤੇ ਤੁਹਾਡੇ ਨਾਲ ਕੋਈ ਮਾੜਾ ਸਲੂਕ ਨਹੀਂ ਕਰਦੇ। ਸੁਣ ਤੇ ਵਜ਼ੀਰ ਆਦ ਹਰ ਖਾਏ, ਬਾਰ ਬਾਰ ਬੰਦੇ ਕਰ ਪਾਏ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਬਚਨ ਕੀਤਾ, ਉਸ ਵੇਲੇ ਵਜ਼ੀਰ ਦੇ ਸਮੇਤ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਹੋ ਗਏ ਨੇ। ਬਾਰ ਬਾਰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਪਣੇ ਹੱਥਾਂ ਦਾ ਸਪਰਸ਼ ਕਰਕੇ ਉਹਨਾਂ ਨੇ ਨਮਸਕਾਰਾਂ ਕੀਤੀਆਂ। ਤਨ ਤਨ ਗੁਰ ਕੋ ਕਹਿ ਚਾਲੇ, ਮਨੋ ਮ੍ਰਿਤਕ ਕਰ ਕਿਰਪਾ ਜਿਵਾਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਜੀ ਹਨ, ਧੰਨ ਗੁਰੂ ਜੀ ਹਨ, ਇਸ ਤਰ੍ਹਾਂ ਦੇ ਬਚਨ ਕਹਿੰਦੇ ਹੋਏ ਉਥੋਂ ਚੱਲ ਪਏ ਨੇ। ਮਨੋ ਮ੍ਰਿਤਕ ਕਰ ਕਿਰਪਾ ਜਿਵਾਲੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨੋ ਮਰ ਚੁੱਕੇ ਸਨ, ਜਿਵੇਂ ਭਾਵ ਕੇ ਐਸਾ ਬਚਨ ਕਹਿ ਕੇ ਉਹਨਾਂ ਨੂੰ ਜਿਉਂਦਾ ਕਰ ਦਿੱਤਾ ਹੋਵੇ, ਇਸ ਤਰ੍ਹਾਂ ਦੀ ਉਹਨਾਂ ਨੂੰ ਖੁਸ਼ੀ ਹੋਈ ਤੇ ਉਥੋਂ ਫਿਰ ਸਤਿਗੁਰਾਂ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲੰਘਣ ਦੀ ਆਗਿਆ ਦਿੱਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਨੂੰ ਇੰਜ ਬਿਆਨ ਕਰਦੇ ਨੇ।
ਤਰਲੇ ਐਵੇਂ ਵਜ਼ੀਰ ਤਾਂ ਕੱਢੀ ਜਾਏ, ਸਤ ਗੁਰੂ ਜੀ ਹੱਸ ਸੁਣਾਵਦੇ ਨੇ, ਜੰਜ ਕਿਉਂ ਨਾ ਏਰਾ ਆਏ ਲੈ ਕੇ, ਰਾਜੇ ਐਵੇਂ ਪਏ ਪੈ ਖਾਵਦੇ ਨੇ। ਸਾਡਾ ਵੈਰ ਤਾਂ ਕਿਸੇ ਦੇ ਨਾਲ ਨਾਹੀਂ, ਇਹ ਪਹਾੜੀਏ ਵੈਰ ਬਣਾਵਦੇ ਨੇ। ਸਿਰੋ ਪਾਉ ਦੇ ਕਰ ਕਰਤਾਰ ਸਿੰਘਾਂ, ਨਾਲ ਮਾਣ ਦੇ ਵਿਦਾ ਕਰਾਵਦੇ ਨੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਵਜ਼ੀਰ ਨੇ ਬੜੇ ਤਰਲੇ ਕੱਢੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿਰੋਪਾ ਦੇ ਕੇ ਰਾਜੇ ਦੇ ਪੁੱਤਰ ਨੂੰ ਬੜੇ ਸਤਿਕਾਰ ਦੇ ਨਾਲ ਸਤਿਗੁਰਾਂ ਨੇ ਉਥੋਂ ਵਿਦਾ ਕੀਤਾ। ਇਹ ਫਿਰ ਚੱਲ ਪਏ।
ਸ੍ਰੀ ਜਮਨਾ ਜਲ ਉਤਰੇ ਪਾਰ, ਗਮਨੇ ਪੰਥ ਸ਼ੀਘਰਤਾ ਧਾਰ।
ਫਿਰ ਜਮਨਾ ਨਦੀ ਤੋਂ ਪਾਰ ਹੋਏ ਨੇ, ਅਗਲੇ ਪਾਰ ਜਾ ਕੇ ਫਿਰ ਸ਼ੀਘਰਤਾ ਦੇ ਨਾਲ ਇਹਨਾਂ ਨੇ ਰਸਤੇ ਨੂੰ ਤੈਅ ਕਰਨ ਦੀ ਕੋਸ਼ਿਸ਼ ਕੀਤੀ।
ਗਏ ਉਲੰਘ ਕੈ ਗਿਰ ਬਣ ਦੇਸ਼, ਪਹੁੰਚੇ ਪੁਰ ਸ੍ਰੀ ਨਗਰ ਵਿਸ਼ੇਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਸਤੇ ਨੂੰ ਤੈਅ ਕੀਤਾ ਗਿਆ ਹੈ, ਬੜਿਆਂ ਪਹਾੜਾਂ ਨੂੰ ਤੇ ਬੜਿਆਂ ਇਲਾਕਿਆਂ ਨੂੰ ਇਸੇ ਤਰੀਕੇ ਦੇ ਨਾਲ ਉਹ ਲੰਘਦੇ ਗਏ। ਪਹੁੰਚੇ ਪੁਰ ਸ੍ਰੀ ਨਗਰ ਵਿਸ਼ੇਸ਼, ਆਖਰਕਾਰ ਰਾਜੇ ਦਾ ਪੁੱਤਰ ਅਜਮੇਰ ਚੰਦ ਸਮੇਤ ਵਜ਼ੀਰ ਦੇ ਤੇ ਸਮੇਤ ਦਾਸਾਂ ਦੇ ਸ੍ਰੀ ਨਗਰ ਦੇ ਲਾਗੇ ਇਹ ਸਾਰੇ ਪਹੁੰਚ ਗਏ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ
ताहि कुल को नाम। पुन द्वादस गोरिंड को मेरी है परनाम।
एको ओंकार वाहिगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई ध्याय। फिर अंगद गुर ते अमरदास रामदास होई सहाय। अर्जन हर गोविंद नू सिमरो श्री हर राय। श्री हर कृष्ण जी ध्याई जिस डिठिया सब दुख जाए। तेग बहादुर सिमरिया घर नौने दावे ताए। दसवें पातशाह श्री गुरु गोविंद सिंह जी सब थाई होए जी सहाय। सतगुरु बालक सिंह जी सिमरिया जिन्हां ने धर्म का मार्ग दिया बताए। अकाल पुरख श्री सतगुरु राम सिंह जी जिन जम तो लिया छुड़ाए। जोत का जामा श्री सतगुरु हरि सिंह जी सिमरिया जिन्हां ने टुटी सिखी ले मिलाए। वड्डे प्रताप वाले श्री सतगुरु प्रताप सिंह जी सिमरिया जिन्हां ने कलयुग विच सुच सोत ते नाम बाणी दा प्रवाह दिता चलाए। सर्व कला समर्थ श्री सतगुरु जगजीत सिंह जी सिमरिया जिन्हां दी महिमा कही ना जाए। हाजरा हजूर पहरे दे मालक श्री सतगुरु उदय सिंह जी सब थाई होना जी सहाय। गुरां के चार साहबजादे पंज प्यारे चाली मुक्ते ब्यंत शहीदां भगतां दी कमाई वल ध्यान तरके आप जी दा पवित्र नाम चेते आवे। हे सच्चे पातशाह जीओ असी सदा ही भुलण हार हां। आप सदा ही बख्शिंद पिता हो दरो करो सिखी सिदक बख्शो। बेमुख होके ना मरिये पातशाह जी धरती ते धर्म वरताओ। महामलेश दा नाश करो अपने संत खालसे दा प्रकाश करो। गऊ गरीब दे कष्ट नूं दूर करो। कुल सृष्टि आप जी दा पवित्र नाम जपे। किसे नूं दुख होवे ना श्री सतगुरु राम सिंह सच्चे पातशाह जी। साडी प्रार्थना है आप जी दे चरणां विच गरीब नवाज साडा धर्म बनिया रहे। सतगुरु सच्चे पातशाह जी आप जी दे पावन पवित्र इतिहास दी कथा हुई है जो पढ़िया है सुनिया है साडिया मना ते वसाउणा। जोगा पर्यंत इसे तरह आप जी दा जस गायन करदे रहिए। सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है। आप जी दे दर्शना दे निमित दर्शना दी दात बख्शो। नाम दा रस बख्शो। मन बिरतियां नूं एकाग्रता बख्शो। ना विसरो ना विसारो रख लो बख्श लो दिओ दीदार। श्री सतगुरु राम सिंह जी नाम चढ़दी कला आप जी दे भाणे सरबत दा भला।